You're with SBS Radio.
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਸਾਡੇ ਨਾਲ ਟਾਊਨਸਵੈਲ ਤੋਂ ਰਮਨਦੀਪ ਕੌਰ ਹਾਂਜੜਾ ਹੁਣਾਂ ਨੇ ਸਾਂਝ ਬਣਾਈ ਹੈ। ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਉਹ ਜੇਮਸ ਕੁੱਕ ਯੂਨੀਵਰਸਿਟੀ ਤੋਂ ਨਰਸਿੰਗ ਦੀ ਪੜ੍ਹਾਈ ਕਰ ਰਹੇ ਨੇ। ਤੁਹਾਡੀ ਕਹਾਣੀ ਤੁਹਾਡੀ ਜ਼ੁਬਾਨੀ ਜ਼ਰੀਏ ਅਕਸਰ ਅਸੀਂ ਸਾਡੇ ਵਰਗਿਆਂ ਦੀਆਂ ਤੁਹਾਡੇ ਵਰਗਿਆਂ ਦੀਆਂ ਕਹਾਣੀਆਂ, ਗੱਲਾਂ ਬਾਤਾਂ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ। ਤੁਹਾਡੇ ਪਰਿਵਾਰ ਬਾਰੇ, ਤੁਹਾਡੇ ਔਖੇ ਸੌਖੇ ਸਮੇਂ ਬਾਰੇ ਜਾਣਨ ਦੀ ਕੋਸ਼ਿਸ਼ ਹੁੰਦੀ ਹੈ ਸਾਡੀ। ਸੋ ਉਸੇ ਸਿਲਸਿਲੇ 'ਚ ਅਸੀਂ ਅੱਜ ਉਹਨਾਂ ਨਾਲ ਸਾਂਝ ਬਣਾਈ ਆ। ਹਾਂਜੀ ਰਮਨ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਭਾਜੀ, ਥੈਂਕ ਯੂ ਸੋ ਮੱਚ
ਜੀ। ਸਭ ਤੋਂ ਪਹਿਲਾਂ ਤਾਂ ਇਹੀ ਦੱਸੋ ਆਪਣੀ ਪੜ੍ਹਾਈ ਲਿਖਾਈ ਬਾਰੇ, ਆਸਟ੍ਰੇਲੀਆ ਕਦ ਆਉਣਾ ਹੋਇਆ?
ਹਾਂਜੀ, ਮੈਂ 2018 ਸੀ ਫਰਵਰੀ 'ਚ ਬੈਚਲਰ ਆਫ ਬਿਜ਼ਨਸ ਐਡਮਿਸ਼ਨ ਲਈ ਸੀ। ਇੱਕ ਸਾਲ ਦੇ ਅੰਦਰ ਉਹ ਕੰਪਲੀਟ ਕੀਤੀ ਅਤੇ ਫਿਰ ਬੈਚਲਰ ਆਫ ਨਰਸਿੰਗ 'ਚ ਐਡਮਿਸ਼ਨ ਲਈ ਅਤੇ ਹੁਣ ਲਗਭਗ ਕੰਪਲੀਟ ਹੋ ਚੁੱਕੀ ਆ। ਬਸ ਰਜਿਸਟ੍ਰੇਸ਼ਨ ਦੀ ਵੇਟ ਕਰ ਰਹੀ ਕਿ ਕਦੋਂ ਮਿਲੂਗੀ।
ਤੇ ਜਦ ਤੁਸੀਂ ਤੇ ਜਦ ਤੁਸੀਂ ਆਸਟ੍ਰੇਲੀਆ ਆਏ ਹੋ, ਇੱਥੇ ਟਾਊਨਸਵਿਲ 'ਚ ਹੀ ਰਹਿ ਰਹੇ ਹੋ?
ਹਾਂਜੀ, ਮੈਂ ਸ਼ੁਰੂ ਤੋਂ ਇੱਥੇ ਹੀ ਰਹਿ ਰਹੀ ਹਾਂ, ਟਾਊਨਸਵਿਲ ਵਿੱਚ ਹੀ।
ਤੇ ਪੰਜਾਬੀ ਭਾਈਚਾਰਾ, ਆਂਢ ਗੁਆਂਢ ਸਾਥ ਮਿਲ ਜਾਂਦਾ ਇੱਥੇ?
ਹਾਂਜੀ, ਮੇਰਾ ਫਰੈਂਡ ਸਰਕਲ ਕਾਫੀ ਵਧੀਆ ਹੈਗਾ ਆ। ਜਿੱਦਾਂ ਨਰਸਿੰਗ ਵਿੱਚ ਮੇਰੇ ਫਰੈਂਡਸ ਕਾਫੀ ਅੱਛੇ ਆ, ਸਾਰੇ ਆਸਟ੍ਰੇਲੀਅਨ ਹੀ ਆ ਤੇ ਬਹੁਤ ਮਦਦ ਕਰਦੇ ਆ। ਜਿੱਦਾਂ ਮੈਂ ਕਲਾਸ ਵਿੱਚ ਇਕੱਲੀ ਪੰਜਾਬੀ ਹੁੰਦੀ, ਪੰਜਾਬੀ ਕੁੜੀ ਆ, ਪਰ ਹੋਰ ਵੀ ਪੰਜਾਬੀ ਹੈਗੀਆਂ ਦੋ ਕੁੜੀਆਂ, ਪਰ ਉਹ ਐਕਸਟਰਨਲ ਸਟੂਡੈਂਟ ਆ ਤੇ ਮੈਂ ਇੰਟਰਨਲ ਸਟੂਡੈਂਟ ਹੀ, ਤੇ ਕਲਾਸ ਵਿੱਚ ਬਾਕੀ ਸਾਰੇ ਗੋਰੇ ਹੁੰਦੇ ਸੀ, ਮੈਂ ਇਕੱਲੀ ਪੰਜਾਬੀ। ਤੇ ਜਿਹੜੀਆਂ ਮੇਰੀਆਂ ਬੈਸਟ ਫਰੈਂਡਸ ਬਣੀਆਂ ਜਿੱਦਾਂ ਮਰਾਇਆ, ਉਲੀਵੀਆ, ਟੈਡ, ਇਹਨਾਂ ਨੇ ਮੈਨੂੰ ਕਦੀ ਓਪਰਾ ਫੀਲ ਨਹੀਂ ਹੋਣ ਦਿੱਤਾ ਕਲਾਸ ਵਿੱਚ, ਮੈਨੂੰ ਹਮੇਸ਼ਾ ਇੱਕ ਵਧੀਆ ਦੋਸਤ ਦੀ ਤਰ੍ਹਾਂ ਰੱਖਿਆ।
ਤੇ ਜਦੋਂ ਤੁਸੀਂ ਇੰਟਰਨਲ ਤੇ ਐਕਸਟਰਨਲ ਸਟੂਡੈਂਟ ਕਹਿੰਦੇ ਹੋ, ਕੀ ਤੁਸੀਂ ਇੱਥੇ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਪੜ੍ਹਾਈ ਕਰ ਰਹੇ ਹੋ?
ਹਾਂਜੀ, ਮੈਂ ਇੰਟਰਨੈਸ਼ਨਲ ਸਟੂਡੈਂਟ ਆ ਤੇ ਉਹ ਪਰ ਉਹ ਇੱਥੋਂ ਦੇ ਡੋਮੈਸਟਿਕ ਸਟੂਡੈਂਟ ਆ। ਇੱਥੋਂ ਦੇ ਡੋਮੈਸਟਿਕ ਸਟੂਡੈਂਟਸ ਦੇ ਵਿੱਚ ਮੈਂ ਇੰਟਰਨੈਸ਼ਨਲ ਸਟੂਡੈਂਟ ਆ
ਜੀ। ਤੇ ਫਿਰ ਫੀਸ ਵੀ ਕਾਫੀ ਹੋਣੀ ਹੈ ਨਰਸਿੰਗ ਦੀ?
ਹਾਂਜੀ, $90,000 ਆ 3 ਸਾਲਾਂ ਦੀ,
ਤੇ ਫਿਰ ਨਾਲ ਨਾਲ
ਉਹਨਾਂ ਲਈ ਸਿਰਫ $20,000 ਆ ਬਾਕੀਆਂ ਦੀ।
ਅੱਛਾ, ਤੇ ਨਾਲ ਨਾਲ ਫਿਰ ਇਹ ਫੀਸਾਂ ਕੱਢਣ ਲਈ ਥੋੜਾ ਬਹੁਤਾ ਕੰਮ ਵੀ ਕਰਨਾ ਪੈਂਦਾ ਹੋਣਾ?
ਹਾਂਜੀ, ਮੈਂ ਫਸਟ ਈਅਰ ਵਿੱਚ ਤਾਂ ਕੰਮ ਕੀਤਾ, ਫਿਰ ਰੈਸਟੋਰੈਂਟ 'ਚ ਕੰਮ ਕੀਤਾ, ਉੱਥੋਂ ਦੇ ਇੰਪਲੋਇਰ ਵੀ ਕਾਫੀ ਹੈਲਪਫੁਲ ਰਹੇ। ਜਿੱਦਾਂ ਥਾਈ ਸਮਾਈਲ ਰੈਸਟੋਰੈਂਟ 'ਚ ਕੰਮ ਕੀਤਾ, ਟੈਕਸੀ ਵੀ ਚਲਾਈ ਮਾੜੀ ਮੋਟੀ।
ਅੱਛਾ, ਟੈਕਸੀ ਵੀ ਚਲਾਈ ਆ ਤੁਸੀਂ?
ਹਾਂਜੀ, ਜਦੋਂ ਬਿਜ਼ਨਸ ਮੈਨੇਜਮੈਂਟ ਕਰ ਰਹੀ ਸੀ ਉਦੋਂ ਚਲਾਈ 6 ਮਹੀਨੇ।
ਕਿਵੇਂ ਰਿਹਾ ਉਹ ਤਜਰਬਾ?
ਤਜਰਬਾ ਕਾਫੀ ਵਧੀਆ ਰਿਹਾ। ਜਿੱਦਾਂ ਮੈਨੂੰ ਟਾਊਨਸਵਿਲ ਬਾਰੇ ਕੋਈ ਨੌਲੇਜ ਨਹੀਂ ਤੇ ਮੈਂ ਗੂਗਲ ਮੈਪ ਲਾ ਕੇ ਸਾਰੇ ਕਸਟਮਰਸ ਨੂੰ ਸਰਵ ਕਰਦੀ ਰਹੀ, ਤੇ ਫਿਰ ਜਦੋਂ ਮੈਨੂੰ ਪਤਾ ਲੱਗ ਗਿਆ ਕਿ ਮੈਂ ਸਾਰਾ ਟਾਊਨਸਵਿਲ ਦੇਖ ਲਿਆ, ਫਿਰ ਬੋਰਿੰਗ ਜਿਹੀ ਲੱਗਣ ਲੱਗ ਪਈ ਜੋਬ। ਫਿਰ ਨਰਸਿੰਗ ਵੀ ਸਟਾਰਟ ਹੋ ਗਈ ਤੇ ਫਿਰ ਔਖਾ ਹੋ ਗਿਆ ਫੁੱਲ ਟਾਈਮ, ਮਤਲਬ ਜ਼ਿਆਦਾ ਦੇਰ ਟੈਕਸੀ ਚਲਾਉਣਾ, ਫਿਰ ਜ਼ਿਆਦਾ ਟਾਈਮ ਪੜ੍ਹਾਈ ਨੂੰ ਦੇਣਾ ਪੈਂਦਾ, ਫਿਰ ਮੈਨੂੰ ਜੋਬਾਂ ਛੱਡਣੀਆਂ ਪਈਆਂ ਤੇ ਪੜ੍ਹਾਈ ਵੱਲ ਸਾਰਾ ਧਿਆਨ ਲਾਉਣਾ ਪਿਆ।
ਵੈਸੇ ਸਾਡੀ ਤੁਹਾਡੀ ਕਹਾਣੀ ਤੁਹਾਡੀ ਜ਼ੁਬਾਨੀ 'ਚ ਅਸੀਂ ਕਾਫੀ ਨਿੱਜੀ ਸਵਾਲ ਪੁੱਛਦੇ ਹਾਂ, ਕਿਉਂਕਿ ਸਾਡੀ ਕੋਸ਼ਿਸ਼ ਹੁੰਦੀ ਹੈ ਤੁਹਾਡੀ ਜ਼ਿੰਦਗੀ ਦੇ ਧੁਰ ਅੰਦਰ ਤੱਕ ਲੈਣ ਦੀ। ਅਤੇ ਤੁਹਾਡੀ ਫਿਰ ਜਿਹੜੀ ਜ਼ਿੰਦਗੀ ਆ ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ, ਵਿਆਹੇ ਵਰੇ ਹੋ ਜਾਂ ਇੱਥੇ ਅਜੇ ਇਕੱਲੇ ਹੀ ਹੋ?
ਨਹੀਂ ਭਾਜੀ, ਮੈਂ ਮੈਰਿਡ ਆ, ਮੇਰੇ ਹਸਬੈਂਡ ਵੀ ਇੱਥੇ ਆ, ਉਹ ਕਾਫੀ ਸਪੋਰਟ ਕਰਦੇ ਮੈਨੂੰ, ਉਹੀ ਮੇਰੀਆਂ ਸਾਰੀਆਂ ਫੀਸਾਂ ਭਰ ਰਹੇ ਆ
ਤੇ
ਹਰ ਚੀਜ਼ 'ਚ ਸਪੋਰਟ ਕਰਦੇ ਆ। ਤੇ ਇੱਕ ਬੇਬੀ ਹੋਇਆ ਆ ਅੱਜ, ਉਹ 5 ਮਹੀਨਿਆਂ ਦਾ ਹੋ ਗਿਆ ਆ, ਉਦੋਂ ਵੀ ਕਾਫੀ ਮੁਸ਼ਕਲ ਆਏ ਜਦੋਂ ਬੇਬੀ ਹੋਇਆ, ਹਾਰਟ ਫੇਲੀਅਰ ਹੋ ਗਿਆ, ਫਿਰ ICU 'ਚ ਰਹਿਣਾ ਪਿਆ, ਪਰ ਰੱਬ ਦੀ ਕਿਰਪਾ ਨਾਲ ਸਾਰਾ ਕੁਛ ਠੀਕ ਠਾਕ ਹੋ ਗਿਆ, ਫਿਰ ਜ਼ਿੰਦਗੀ ਲਈ ਤੇ ਆ ਗਈ।
ਔਖਾ ਸਮਾਂ ਸੀ ਉਹ, ਵੈਸੇ ਯਾਦ ਤਾਂ ਨਹੀਂ ਕਰਨਾ ਚਾਹੀਦਾ, ਪਰ ਥੋੜ੍ਹਾ ਜਿਹਾ ਦੱਸਣ ਦੀ ਕੋਸ਼ਿਸ਼ ਕਰੋਗੇ ਕਿ ਕਿਸ ਕਿਸਮ ਦੀਆਂ ਦਿੱਕਤਾਂ ਆਈਆਂ ਅਤੇ ਉਹਨਾਂ ਦਿੱਕਤਾਂ ਦਾ ਪਾਰ ਕਿਵੇਂ ਪਾਇਆ, ਆਲੇ ਦੁਆਲੇ ਨੇ ਤੁਹਾਡੇ ਹਾਣ ਪ੍ਰਮਾਣ ਨੇ ਕਿਵੇਂ ਸਹਿਯੋਗ ਦਿੱਤਾ, ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋਗੇ ਗੱਲ ਖੋਲ੍ਹ ਕੇ?
ਹਾਂਜੀ, ਜਿੱਦਾਂ ਸਟਾਰਟਿੰਗ ਵਿੱਚ ਘਰ ਲੱਭਣ 'ਚ ਮੁਸ਼ਕਲ ਆਉਂਦੀ ਹੈ ਜਦੋਂ ਨਵੇਂ ਨਵੇਂ ਆਏ ਹੋ, ਫਿਰ ਜਿਹੜੇ ਪੁਰਾਣੇ ਸਟੂਡੈਂਟ ਸੀ ਉਹਨਾਂ ਨੇ ਘਰ ਲੱਭਣ 'ਚ ਹੈਲਪ ਕੀਤੀ, ਤੇ ਫਿਰ ਜੋਬ ਲੱਭਣ 'ਚ ਵੀ ਪੁਰਾਣੇ ਫਰੈਂਡਸ ਨੇ ਹੈਲਪ ਕੀਤੀ ਜਿਹੜੇ ਪਹਿਲਾਂ ਹੀ ਜਾਣਦੇ ਸੀ ਤੇ ਪਹਿਲਾਂ ਆਏ ਹੋਏ ਸੀ। ਤੇ ਫਿਰ ਜਦੋਂ ਮੈਂ ਨਰਸਿੰਗ 'ਚ ਆਈ, ਫਿਰ ਉਦੋਂ ਅਸਾਈਨਮੈਂਟਸ ਕਰਨ 'ਚ ਬੜੀ ਪ੍ਰੋਬਲਮ ਆਉਂਦੀ ਰਹੀ, ਕਾਫੀ ਡਿਫੀਕਲਟ ਲੱਗਦੀ ਸੀ ਪੜ੍ਹਾਈ। ਫਿਰ ਉਦੋਂ ਮੇਰੀ ਮਰਾਇਆ ਨੇ, ਉਲੀਵੀਆ ਨੇ, ਟੈਡ ਨੇ, ਇਹਨਾਂ ਸਾਰਿਆਂ ਨੇ ਹੈਲਪ ਕੀਤੀ
ਜੀ। ਤੇ ਇਹਨਾਂ ਦੀ ਤੁਸੀਂ ਹੁਣ ਜ਼ਿਕਰ ਕਰਦੇ ਹੋ ਬਾਰ ਬਾਰ, ਮਰਾਇਆ ਤੇ ਉਲੀਵੀਆ ਦਾ, ਤਸਵੀਰਾਂ ਵੀ ਤੁਹਾਡੀਆਂ ਦੇਖੀਆਂ, ਮੇਰਾ ਖਿਆਲ ਉਹਨਾਂ ਨਾਲ ਅਸੀਂ ਘੁੰਮਣ ਫਿਰਨ ਵੀ ਜਾਂਦੇ ਹਾਂ ਅਤੇ ਉਹ ਬੱਚੇ ਦੀ ਦੇਖਭਾਲ 'ਚ ਵੀ ਕੋਈ ਮਦਦ ਕਰਦੀਆਂ ਨੇ?
ਹਾਂਜੀ, ਮਤਲਬ ਹੁਣ ਅੱਜ ਵੀ ਮਰਾਇਆ ਆਈ ਹੋਈ ਆ ਬੱਚੇ ਨੂੰ ਮਿਲਣ ਵਾਸਤੇ ਤੇ ਮੈਨੂੰ ਵੀ ਮਿਲਣ ਵਾਸਤੇ, ਤੇ ਅਕਸਰ ਆਉਂਦੀਆਂ ਹੈਲਪ ਕਰਨ ਵਾਸਤੇ। ਜਿੱਦਾਂ ਮਰਾਇਆ ਕਹਿੰਦੀ ਕਿ ਰਮਨ ਅਗਰ ਤੂੰ ਜੋਬ ਕਰਨਾ ਚਾਹੁੰਦੀ ਆ ਤੇ ਮੈਂ ਬੱਚੇ ਨੂੰ ਸਾਂਭ ਲਿਆ ਕਰੂੰਗੀ, ਤੂੰ ਜੋਬ ਕਰਨ ਚਲ ਜਾ ਕਰ। ਪਰ ਆਪਣਾ ਹੌਸਲਾ ਨੀ ਪੈਂਦਾ ਬੱਚੇ ਨੂੰ ਛੱਡਣ ਦਾ। ਅਜੇ
ਜੀ ਬੜੇ ਨੇਕ ਲੋਕ ਨੇ ਤੁਹਾਡੇ ਆਲੇ ਦੁਆਲੇ।
ਹਾਂਜੀ, ਬਹੁਤ ਹੈਲਪਫੁਲ ਆ।
ਜਦ ਭਾਰਤ ਤੋਂ ਤੁਰੇ ਸੀ ਤਾਂ ਅੱਖਾਂ 'ਚ ਕਿਹੋ ਜਿਹਾ ਸੁਪਨਾ ਬੁਣਿਆ ਸੀ ਤੇ ਕੀ ਉਹ ਸੁਪਨਾ ਇੱਕ ਪ੍ਰਵਾਸੀ ਵਾਂਗ ਅੱਜ ਸੱਚ ਪ੍ਰਤੀਤ ਹੁੰਦਾ?
ਹਾਂਜੀ, ਜਿੱਦਾਂ ਮੈਨੂੰ ਲੱਗਦਾ ਸੀ ਕਿ ਮੈਨੂੰ ਨਰਸਿੰਗ 'ਚ ਐਡਮਿਸ਼ਨ ਲੈਣੀ ਬਹੁਤ ਮੁਸ਼ਕਿਲ ਹੋਊਗੀ ਕਿਉਂਕਿ ਆਈਲਸ ਰਿਕੁਆਇਰਮੈਂਟ ਹਾਈ ਹੈ, ਇਹਦੇ ਵਿੱਚ 7 points ਚਾਹੀਦੇ ਹੁੰਦੇ ਆ। ਤੇ ਫਿਰ ਜਦੋਂ ਹੌਲੀ ਹੌਲੀ ਇੱਥੇ ਦੇ ਲੋਕਾਂ ਨਾਲ ਗੱਲਬਾਤ ਕੀਤੀ, ਪੜ੍ਹਾਈ ਕੀਤੀ ਤਾਂ ਇੰਗਲਿਸ਼ ਇੰਪਰੂਵ ਹੋਈ। ਫਿਰ ਜਦੋਂ ਓਦਾਂ ਟੈਸਟ ਇੰਗਲਿਸ਼ ਪ੍ਰਿਪੇਅਰ ਕਰਨ ਦਾ ਨਹੀਂ ਮਿਲਦਾ ਜਿੱਦਾਂ ਆਈਲਸ ਜਾਂ ਪੀਟੀ ਦੀ ਤਿਆਰੀ ਕਰਨ ਵਾਸਤੇ, ਫਿਰ ਉਹ ਜਿੱਦਾਂ ਬੈਕਗਰਾਉਂਡ 'ਚ ਲਗਾ ਕੇ ਆਡੀਓ ਜਾਂ ਟੈਕਸੀ ਚਲਾਉਂਦੇ ਹੋਏ ਜਦ ਤੱਕ ਕਿਤੇ ਟਾਈਮ ਮਿਲਦਾ ਸੀ ਯੂਟਿਊਬ 'ਤੇ ਵੀਡੀਓ ਦੇਖ ਦੇਖ ਕੇ, ਇੱਦਾਂ ਆਈਲਟਸ ਪਾਸ ਕੀਤੀ ਅਤੇ ਫਿਰ ਐਡਮਿਸ਼ਨ ਲਈ ਨਰਸਿੰਗ ਦੇ ਵਿੱਚ। ਤਾਂ ਉਹ ਸੁਪਨਾ ਪੂਰਾ ਹੋ ਗਿਆ ਮੇਰਾ ਹੁਣ, ਜਿਹੜਾ ਮੈਂ ਇੰਡੀਆ ਤੋਂ ਲੈ ਕੇ ਆਈ ਸੀ ਨਰਸਿੰਗ ਕਰਨ ਦਾ। ਉਦੋਂ ਮੈਨੂੰ ਲਾਈਕ ਐਡਮਿਸ਼ਨ ਨਹੀਂ ਮਿਲੀ ਨਰਸਿੰਗ ਦੇ ਵਿੱਚ ਕਿਉਂਕਿ ਮੇਰੀ ਆਈਲਟਸ ਦੇ ਸਕੋਰ ਵਧੀਆ ਨਹੀਂ, ਜਿੰਨੇ ਰਿਕੁਆਇਰ ਸੀ ਉਹਨੇ ਨਹੀਂ ਹੈਗੇ
ਜੀ। ਅਤੇ ਹੁਣ ਜਿਹੜਾ ਆਈਲਟਸ ਦੇ ਹਿਸਾਬ ਨਾਲ ਜਾਂ ਨਰਸਿੰਗ ਦੇ ਹਿਸਾਬ ਨਾਲ ਤੁਹਾਡੀ ਮੇਰਾ ਖਿਆਲ ਪੀਆਰ ਵੀ ਆਸਾਨੀ ਨਾਲ ਹੋ ਜਾਏਗੀ।
ਹਾਂਜੀ, ਅਜੇ ਮੈਂ ਰਿਸਰਚ ਨਹੀਂ ਕੀਤੀ ਕਿ ਮੈਨੂੰ ਕੀ ਕਰਨਾ ਪਊਗਾ, ਪਰ ਜਿੱਦਾਂ ਸੁਣਨ ਚਾਹੁੰਦਾ ਕਿ ਨਰਸਿੰਗ 'ਚ ਈਜ਼ੀ ਆ ਪੀਆਰ ਲੈਣਾ
ਜੀ। ਅਤੇ ਹਾਣ ਪ੍ਰਮਾਣ ਨੂੰ ਨਵੇਂ ਆਏ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੀ ਸੁਨੇਹਾ ਹੋਊਗਾ ਤੁਹਾਡਾ, ਖਾਸ ਤੌਰ 'ਤੇ ਉਹਨਾਂ ਲਈ ਜਿਹੜੇ ਕਈ ਵਾਰ ਢਹਿੰਦੀਆਂ ਕਲਾਂ 'ਚ ਚਲੇ ਜਾਂਦੇ ਆ ਕਿਉਂਕਿ ਹਾਲਾਤ ਇੰਨੇ ਸਾਜ਼ਗਰ ਨਹੀਂ ਹੁੰਦੇ? ਸੋ ਤੁਸੀਂ ਤਾਂ ਆਪਣੀ ਜ਼ਿੰਦਗੀ 'ਚ ਬੜੇ ਔਖੇ ਸੌਖੇ ਸਮੇਂ ਵੇਖੇ ਆ, ਸੋ ਕੋਈ ਖਾਸ ਗੱਲ ਜਿਹੜੀ ਤੁਸੀਂ ਪੱਲੇ ਬੰਨੀ ਹੋਵੇ ਜਾਂ ਸਮੇਂ ਦੇ ਨਾਲ ਹੰਢਾਈ ਹੋਵੇ ਤੇ ਹੁਣ ਅੱਗੇ ਪਾਸ ਔਨ ਕਰਨੀ ਚਾਹੋ?
ਮੈਂ ਇਹ ਗੱਲ ਐਕਸਪੀਰੀਅੰਸ ਕੀਤੀ ਆ ਕਿ ਕਦੇ ਵੀ ਗਿਵ ਅਪ ਨਾ ਕਰੋ, ਪੂਰੇ ਜ਼ਰੂਰ ਹੁੰਦੇ ਆ ਭਾਵੇਂ ਟਾਈਮ ਲੱਗ ਕੇ ਪੂਰੇ ਹੋਣ। ਜਿੱਦਾਂ ਮੈਂ ਨਰਸਿੰਗ ਕਰਨ ਦਾ ਸੁਪਨਾ ਅੱਜ ਤੋਂ 10 ਸਾਲ ਪਹਿਲਾਂ ਲਿਆ ਸੀ। ਮੈਂ ਇੰਡੀਆ 'ਚ ਨਰਸਿੰਗ ਸ਼ੁਰੂ ਕੀਤੀ ਸੀ ਪਰ ਮੈਂ ਛੱਡਤੀ, ਫਿਰ UK 'ਚ ਗਈ, ਉੱਥੇ ਵੀ ਐਡਮਿਸ਼ਨ ਨਹੀਂ ਮਿਲੀ ਕਿਉਂਕਿ ਉਦੋਂ ਵੀ ਆਈਲਟਸ ਕਰਕੇ। ਫਿਰ ਸਿੰਗਾਪੁਰ, ਫਿਰ ਆਸਟ੍ਰੇਲੀਆ ਆਈ, ਤਾਂ ਇਹ ਸਾਰਾ ਮਿਲਾ ਕੇ ਪੂਰੇ 10 ਸਾਲ ਲੱਗ ਗਏ। ਫਿਰ ਐਂਡ 'ਤੇ ਆ ਕੇ ਪੂਰੀ ਹੋਈ ਗਈ। ਅਤੇ ਜਿੱਦਾਂ ਮੇਰਾ ਸੁਪਨਾ ਸੀ ਕਿ ਮੈਂ ਆਸਟ੍ਰੇਲੀਆ ਆਉਣਾ, ਫਿਰ 3-4 ਵਾਰ ਵੀਜ਼ਾ ਵੀ ਰਿਫਿਊਜ਼ ਹੋਇਆ ਪਰ ਮੈਂ ਗਿਵ ਅਪ ਨਹੀਂ ਕੀਤਾ। ਮੈਂ ਆਪਣੀ ਨਾਲ ਨਾਲ ਦੂਜੇ ਸਬਜੈਕਟਸ ਵਿੱਚ ਵੀ ਪੜ੍ਹਾਈ ਸ਼ੁਰੂ ਰੱਖੀ, ਔਨਲਾਈਨ ਪੜ੍ਹਾਈ ਨਹੀਂ ਛੱਡੀ ਅਤੇ ਨਾਲ ਨਾਲ ਤਿਆਰੀ ਕਰਦੀ ਰਹੀ, ਸਟੱਡੀ ਕੰਟੀਨਿਊ ਰੱਖ, ਮੇਰਾ ਸੁਪਨਾ ਪੂਰਾ ਹੋ ਗਿਆ। ਅਤੇ ਇਸ ਕਰਕੇ ਕਦੀ ਵੀ ਗਿਵ ਅਪ ਨਾ ਕਰੋ, ਸੁਪਨੇ ਜ਼ਰੂਰ ਪੂਰੇ ਹੁੰਦੇ ਆ, ਬਸ ਚੱਲਦੇ ਰਹੋ ਚੱਲਦੇ ਰਹੋ
ਜੀ। ਅਤੇ ਆਪਣੇ ਵਿਹਲੇ ਸਮੇਂ 'ਚ ਕੀ ਕਰਦੇ ਹੋ? ਮੈਂ ਦੇਖਦਾ ਸੋਹਣੀਆਂ ਝੀਲਾਂ, ਪਾਣੀ, ਸੈਰ ਸਪਾਟਾ, ਫਿਜ਼ੀਓਥੈਰੇਪੀ, ਬੌਕਸਿੰਗ, ਹੋਰ ਵੀ ਬੜੀਆਂ ਭਾਂਤ ਭਾਂਤ ਦੀਆਂ ਤਸਵੀਰਾਂ ਤੁਸੀਂ ਫੇਸਬੁੱਕ 'ਤੇ ਪਾਉਂਦੇ ਰਹਿੰਦੇ ਹੋ, ਕੁਛ ਦੱਸੋਗੇ ਉਹ ਸਾਰੀ ਜ਼ਿੰਦਗੀ ਬਾਰੇ?
ਹਾਂਜੀ, ਮੈਨੂੰ ਆਪਣੀ ਜ਼ਿੰਦਗੀ ਦੇ ਪਲ ਸ਼ੇਅਰ ਕਰਨੇ ਵਧੀਆ ਲੱਗਦੇ ਆ ਸੋਸ਼ਲ ਮੀਡੀਆ 'ਤੇ। ਮੇਰੇ ਇੰਨੇ ਜ਼ਿਆਦਾ ਫਰੈਂਡਸ ਨਹੀਂ ਹੈਗੇ, ਛੋਟੇ ਮਤਲਬ ਪ੍ਰਾਈਵੇਟ ਅਕਾਊਂਟ ਆ। ਅਤੇ ਵਿਹਲੇ ਟਾਈਮ 'ਚ ਮੈਂ ਕਿਤਾਬਾਂ ਸੁਣਦੀ ਹਾਂ, ਫਿਰ ਐਕਸਰਸਾਈਜ਼, ਅਤੇ ਇੱਕ ਮੇਰਾ ਫਰੈਂਡ ਆ ਸਵੈਨ, ਫਿਰ ਜਦੋਂ ਉਹ ਵਿਹਲਾ ਹੋਵੇ ਫਿਰ ਅਸੀਂ ਬੌਕਸਿੰਗ ਕਰ ਲੈਂਦੇ ਹਾਂ। ਹੁਣ ਕਾਫੀ ਦੇਰ ਹੋ ਗਈ ਬੌਕਸਿੰਗ ਨਹੀਂ ਕੀਤੀ, ਹੁਣ ਦੁਬਾਰਾ ਸਟਾਰਟ ਕਰਨੀ ਆ। ਜਿਮ, ਫਿਰ ਪੈਡਲਿੰਗ, ਇੱਥੇ ਮਤਲਬ ਕਾਫੀ ਕਲੱਬਸ ਹੈਗੇ ਆ ਜਿੱਦਾਂ ਪੈਡਲਿੰਗ, ਡਰੈਗਨ ਬੋਟ, ਅਤੇ ਹੋਰ ਹੋਰਸ ਰਾਈਡਿੰਗ, ਪੋਟਰੀ, ਕਾਫੀ ਕਾਫੀ ਚੀਜ਼ਾਂ ਜਿਹੜੀਆਂ ਮੈਂ ਕਰਦੀ ਰਹੀ ਹਾਂ ਵਿਹਲੇ ਟਾਈਮ 'ਚ
ਜੀ। ਕਿਉਂਕਿ ਇਹ ਬੜੀਆਂ ਅਜੀਬ ਜਿਹੀਆਂ ਗੱਲਾਂ ਲੱਗਦੀਆਂ ਹੋਣੀਆਂ ਕਈ ਅੰਤਰਰਾਸ਼ਟਰੀ ਪੰਜਾਬੀ ਵਿਦਿਆਰਥਣਾਂ ਨੂੰ, ਕਿਉਂਕਿ ਪੜ੍ਹਾਈ, ਕੰਮ, ਘਰ ਤੋਂ ਕੰਮ, ਕੰਮ ਤੋਂ ਘਰ, ਇਹੀ ਜ਼ਿੰਦਗੀ ਕਈ ਵਾਰ ਬਣ ਜਾਂਦੀ ਆ। ਪਰ ਤੁਹਾਡੀਆਂ ਤਸਵੀਰਾਂ ਅਸੀਂ ਆਪਣੇ ਸੁਣਨ ਵਾਲਿਆਂ ਨਾਲ, ਆਪਣੇ ਵੇਖਣ ਵਾਲਿਆਂ ਨਾਲ, ਆਰਟੀਕਲ ਪੜ੍ਹਨ ਵਾਲਿਆਂ ਨਾਲ ਸਾਂਝੀਆਂ ਜ਼ਰੂਰ ਕਰਾਂਗੇ ਤਾਂ ਕਿ ਉਹਨਾਂ ਨੂੰ ਇਹ ਜ਼ਰੂਰ ਪਤਾ ਲੱਗ ਸਕੇ ਕਿ ਤੁਸੀਂ ਆਪਣੀ ਜ਼ਿੰਦਗੀ ਕਿਵੇਂ ਜਿਉਂ ਰਹੇ ਹੋ ਜਾਂ ਜਿਉਣ ਦੀ ਕੋਸ਼ਿਸ਼ ਕਰ ਰਹੇ ਹੋ। ਅਤੇ ਪੰਜਾਬ 'ਚੋਂ ਕਿਹੜਾ ਪਿੰਡ ਸ਼ਹਿਰ ਤੁਹਾਡਾ?
ਮੈਂ ਅੰਮ੍ਰਿਤਸਰ, ਮਤਲਬ ਮੇਰਾ ਜਿਹੜਾ ਪੇਕੇ ਆ ਉਹ ਹੈਗੇ ਆ ਫੱਤਾਕੁੱਲਾ ਆ, ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਇੱਕ ਪਿੰਡ, ਤੇ ਸਹੁਰੇ ਹੈਗੇ ਆ ਅੰਮ੍ਰਿਤਸਰ, ਖਾਸ ਅੰਮ੍ਰਿਤਸਰ
ਜੀ। ਤੇ ਪੰਜਾਬ ਤੋਂ ਹੀ ਵਿਆਹ ਕਰਾ ਕੇ ਇੱਥੇ ਆਏ ਸੀ ਜਾਂ ਇੱਥੇ ਆ ਕੇ ਵਿਆਹ ਕਰਾਇਆ?
ਵਿਆਹ ਪੰਜਾਬ ਤੋਂ ਹੀ ਹੋਇਆ ਸੀ 12 ਸਾਲ ਪਹਿਲਾਂ।
ਜੀ ਮਾਫ਼ੀ ਚਾਹੁੰਦੇ ਹਾਂ, ਇਹ ਨਿੱਜੀ ਸਵਾਲ ਹੁੰਦੇ ਆ ਕਈ ਵਾਰ, ਪਰ ਸੋਚਦੇ ਹੁੰਦੇ ਹਾਂ ਵੀ ਕਿਉਂ ਨਾ ਤੁਹਾਡੀ ਜ਼ਿੰਦਗੀ ਦੀਆਂ ਤੰਦਾਂ ਤਾਰਾਂ ਸਾਰੀਆਂ ਇੱਕੋ ਜਗ੍ਹਾ ਕਰਕੇ ਵੇਖੀਏ। ਕਈ ਵਾਰ ਹੁੰਦਾ ਨਾ ਜਿਹੜੇ ਸਾਡੇ ਸੁਣਨ ਵਾਲੇ ਆ, ਕਈ ਵਾਰ ਉਹ ਵੀ ਆਪਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਜੋੜ ਮੋੜ ਕੇ ਦੇਖ ਸਕਦੇ ਆ।
ਹਾਂਜੀ,
ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਨੇ, ਜ਼ਿੰਦਗੀ 'ਚ ਤੁਸੀਂ ਕਾਮਯਾਬ ਹੋਵੋ, ਅੱਗੇ ਵਧੋ, ਔਖੇ ਸੌਖੇ ਸਮਿਆਂ ਦਾ ਮੁਕਾਬਲਾ ਕਰੋ। ਅੱਜ ਸਮਾਂ ਦੇਣ ਲਈ ਬੜੀ ਮਿਹਰਬਾਨੀ।
ਥੈਂਕ ਯੂ ਸੋ ਮਚ ਭਾਜੀ। ਯੂ ਵਿਦ SBS ਰੇਡੀਓ।